वक्त सिर घरां नूं पहुंचो। कल मैं ये आरंभ करांगा। पौड़ी दी मूल पंक्ति है, कथना कथी न आवे तोट, कथ कथ कथी कोटी कोट कोट। पहली पंक्ति है, गावे को तान होवे किसे दा। मूल पंक्ति है, करोड़ां तरह दे कथाकारां ने करोड़ां तरह दियां कथनियां करोड़ां वार कीतियां, पर हे परमात्मा तेरी गल मुक्की नहीं, खत्म नहीं हुई, दावा नहीं कीता जा सकता होर अगे कोई गल नहीं, कोई गल नहीं, कोई गल नहीं, नहीं बहुत कुछ है, बहुत कुछ है। और इसे पौड़ी च ए भी निखेड़ा होवेगा, जितना मनुख खुद मिटे है उतना ही परमात्मा नु प्रगट करन दे सफल होया है। एक दफा मैं फिर भी दोहरा दिया, दूजी पौड़ी दा सारंश, मैं हां मैं हां मैं हां। इस तरह मनुख जितना प्रगट करता जाएगा, कुछ भी नहीं परमात्मा, कुछ भी नहीं, कुछ भी नहीं, उदी दुनिया च इस तरह हो जाएगा, तू है तू है तू है, मैं कुछ भी नहीं, मैं कुछ भी नहीं, मैं कुछ भी नहीं। जितना मनुख ना कुछ होता जाएगा, मिटदा जाएगा, उतना ही परमात्मा प्रगट होता जाएगा। जिस दिन पूरा मिट जाएगा, उस दिन मनुख परमात्मा का रूप हो जाएगा। नाम नारायण नहीं भेद, हुण नाम देव ते नारायण विच भेद नहीं है, हुण कबीर ते राम इको ही ने, राम कबीरे भेद ना भाई, हुण सिख ते गुरु विच भेद नहीं रहा। खालसा मेरो रूप है खास, खालसे मैं हूं करो निवास, धन गुरु गोविंद सिंह जी महाराज दे वास, मेरे स्वरूप दे दर्शन करने ने खालसे दे दर्शन कर लो। मेरी आत्मा नाल जुड़ना है, शब्द नाल जुड़ो, मेरा शरीर वेखना है तो शब्द नाल किसी जुड़े हुए गुरसिख दे दर्शन कर लो। खालसा मेरो रूप है खास, वो मेरा अपना रूप है। इस वास्ते परचा ते शब्द है, लेकिन दीदार ते खालसे दा है, साफ कह दिता। दीदार खालसे दा, क्यों? खालसे दिच मैं हां, खालसे मैं हां, करो निवास, भगत दिच भगवान है। भगवान कैसा है भगत नु वेख के पता चलेगा, गुरु कैसा है खालसे नु वेख के पता चलेगा। ये भी मैं अर्ज कर दिया। खुदा कैसा है किसे वली नु, किसे फकीर नु वेख के पता चलेगा खुदा कैसा है, ईश्वर जो है कैसा है। तो धन गुरु नानक देव जी महाराज बख्शिश करन। ये जो जिहड़ी तीसरी पौड़ी है, अनंत कथनियां उस परमात्मा दियां, गल पकड़ दे चा जाए और अंदर में जज्बा उमड़ पे, मैं कुछ भी नहीं, मैं कुछ भी नहीं, मैं कुछ भी नहीं। मैं थोड़े दिन ही हुए एक लेख लिखिया, तो गगन साहब एक साहित्यकार ने उन्होंने लिख के भेजिया, और उस दिच अखीरले अल्फाज सन, मैं भावे उर्दू च लिखिया सारा, मैं कितना औखा है अपने आप नु ना कुछ करना, ईश्वर नु प्रगट करना इतना औखा नहीं, मैं कुछ भी नहीं अपने आप नु ना कुछ करना बहुत औखा है, बहुत औखा है, बहुत कठिन है। और यही करड़ी धर्म दी साधना, सतगुरु सानू सफलता प्रदान करन, भूल चुक दी क्षमा। सारेयां दा हार्दिक तौर ते धन्यवाद। वाहिगुरु जी का खालसा, वाहिगुरु जी की फतेह।
गुरप्रसाद मुख कुचरे शास्त्र खट पिंग गिरन चढ़ जाए, अंध लखे बधरो सोने, जो काल कृपा कराए।
सन्मान्यो गुरु रूप सत्संग जीओ, फतेह प्रवान करने, वाहिगुरु जी का खालसा, वाहिगुरु जी की फतेह। हरिजस, पहले आपने रस बिन्ने ढंग नाल गुरु के कीर्तनिया पास सरवन कीता, फिर गुरबाणी विचार गैनी अविनाशी सिंह तो, फिर महंत जगदीश सिंह जी जो माता भाग भरी कश्मीर दे, जिन्हां दे बनाए हुए चोले नूं छेवें पातशाह खुद पहनण वास्ते गए सन, ਇਹ ਉਹਨਾਂ ਦੀ ਸੰਤਾਨ ਦੇ ਚੋਣੇ ਛੇਵੇਂ ਪਾਤਸ਼ਾਹ ਦਾ ਇਤਿਹਾਸਕ ਸਥਾਨ ਇਹਨਾਂ ਕੋਲ ਹੀ ਸੀ। ਫਿਰ ਇਹਨਾਂ ਨੇ ਸੰਗਤਾਂ ਦੇ ਹਵਾਲੇ ਕਰ ਦਿੱਤਾ। ਅੱਜ ਕੱਲ੍ਹ ਬਾਬਾ ਹਰਬੰਸ ਸਿੰਘ ਨੇ ਬਹੁਤ ਸੁੰਦਰ ਇਮਾਰਤ ਉੱਥੇ ਖੜੀ ਕੀਤੀ। ਭਾਵੇਂ ਕਸ਼ਮੀਰ ਦੇ ਹਾਲਾਤ ਐਸੇ ਨੇ, ਪਰ ਛੇਵੇਂ ਪਾਤਸ਼ਾਹ ਦਾ ਇਤਿਹਾਸਕ ਸਥਾਨ ਬਹੁਤ ਸੋਹਣੇ ਢੰਗ ਨਾਲ ਬਣ ਕੇ ਤਿਆਰ ਹੋਇਆ। ਮੈਂ ਕਰੀਬਨ ਜੂਨ ਦਾ ਹਰ ਸਾਲ ਦਾ ਮਹੀਨਾ ਉੱਥੇ ਹੀ ਕੱਟਦਾ ਰਿਹਾ ਸੀ। ਕੁਝ ਲਿਖਣ ਦਾ ਸ਼ੌਕ ਮੇਰਾ ਉੱਥੇ ਪੂਰਾ ਹੋ ਜਾਂਦਾ ਸੀ। ਕੁਦਰਤੀ ਨਜ਼ਾਰਿਆਂ ਨਾਲ ਗੱਲਾਂ ਕਰਨ ਦਾ ਮੌਕਾ ਮਿਲ ਜਾਂਦਾ ਸੀ ਤੇ ਕੁਝ ਛੇਵੇਂ ਪਾਤਸ਼ਾਹ ਦੇ ਪਾਵਨ ਸਥਾਨ ਤੇ ਹਾਜ਼ਰੀ ਭਰਨ ਦਾ ਮੌਕਾ ਮਿਲਦਾ ਸੀ। ਉਸ ਵਕਤ ਇਹ ਸਥਾਨ ਉਸਦੇ ਮਹੰਤ ਸਨ ਤੇ ਮਾਤਾ ਭਾਗਭਰੀ ਜੀ ਦੇ ਜੋ ਹੈ ਅੰਸ਼ੋ ਨੇ ਸੁਭਾਵਕ ਲਾਸ ਏਂਜਲਸ ਇਹਨਾਂ ਦੇ ਦਰਸ਼ਨ ਹੋਏ ਆ, ਹੁਣ ਇੱਥੇ ਹੋਏ ਨੇ। ਰਸਵਿੰਨਾ ਕੀਰਤਨ ਆਪਨੇ ਇਹਨਾਂ ਪਾਸੋਂ ਸਰਵਨ ਕੀਤਾ। ਚੱਲ ਰਹੀ ਜੋ ਗੁਰਬਾਣੀ ਦੀ ਵਿਚਾਰ ਹੈ, ਜਪਜੀ ਸਾਹਿਬ ਦੀ ਤੀਸਰੀ ਪੌੜੀ, ਦੂਸਰੀ ਪੌੜੀ ਵਿੱਚ ਜੋ ਆਪਨੇ ਸਰਵਨ ਕੀਤਾ, ਸਿਰਫ ਇੱਕ ਮਿੰਟ ਲਈ ਰਿਪੀਟ ਕਰਦੇ ਹਾਂ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੇ ਤਾਂ ਹੋ ਮੈਂ ਕਹੇ ਨਾ ਕੋਏ। ਮੈਂ ਹਾਂ ਮੈਂ ਹਾਂ ਕਿ ਉਹੀ ਕਹਿ ਰਿਹਾ ਜਿਸਨੇ ਹੁਕਮ ਨੂੰ ਨਹੀਂ ਸਮਝਿਆ, ਹੁਕਮ ਨੂੰ ਨਹੀਂ ਜਾਣਿਆ। ਹਾਂ ਮੈਂ ਕਹੇ ਨਾ ਕੋਏ ਨਹੀਂ ਆਖੇਗਾ, ਮੈਂ ਹਾਂ ਮੈਂ ਹਾਂ ਐਸਾ ਆਖਣਾ ਬੰਦ ਹੋ ਜਾਏਗਾ। ਕਦੋਂ? ਨਾਨਕ ਹੁਕਮੇ ਜੇ ਬੁਝੇ, ਜੇ ਕਿਧਰੇ ਹੁਕਮ ਨੂੰ ਸਮਝ ਜਾਏ, ਜੇ ਕਿਧਰੇ ਹੁਕਮ ਨੂੰ ਜਾਣ ਲਵੇ। ਹੁਕਮ ਇੱਕ ਮਰਿਆਦਾ, ਹੁਕਮ ਇੱਕ ਲੀਲਾ, ਐਸੀ ਲੀਲਾ ਜੋ ਮਰਿਆਦਾ ਤੇ ਖੜੀ ਹੈ ਔਰ ਐਸੀ ਮਰਿਆਦਾ ਜੋ ਰਸ ਬਿੰਨੀ ਹੈ। ਲੀਲਾ ਨਾਨਕ ਹੁਕਮੇ ਜੇ ਬੁਝੇ, ਅਗਰ ਪਰਮਾਤਮਾ ਦੇ ਹੁਕਮ ਦੀ ਜਿਸ ਨੂੰ ਸੂਝ ਆ ਗਈ, ਬੂਝ ਆ ਗਈ ਤੇ ਪਤਾ ਉਸਨੇ ਕੀ ਕਹਿਣਾ ਹੈ। ਜੀਵਨ ਇੱਕ ਲੀਲਾ ਹੈ, ਸੰਸਾਰ ਇੱਕ ਲੀਲਾ ਹੈ, ਪਰ ਇਸ ਲੀਲਾ ਵਿੱਚ ਮਰਿਆਦਾ ਹੈ। ਜੰਮਣਾ ਇੱਕ ਲੀਲਾ ਹੈ, ਮਰਨਾ ਇੱਕ ਲੀਲਾ ਹੈ। ਉੱਤਮ ਹੋ ਜਾਣਾ ਕਿਸੇ ਦਾ ਇੱਕ ਲੀਲਾ ਹੈ, ਤਮਾਸ਼ਾ ਹੈ, ਪਰ ਮਰਿਆਦਾ ਵਿੱਚ ਪਤਾ ਨਹੀਂ ਕਿਤਨੇ ਸਾਲ ਲੰਘ ਕੇ ਪਹਾੜਾਂ ਦੀ ਕੁੱਖ ਤੇ ਗਰਮੀ ਸਹਿ ਕੇ ਕੋਲਾ ਹੀਰਾ ਬਣਦਾ, ਇੱਕ ਦਿਨ ਦੇ ਵਿੱਚ ਤੇ ਨਹੀਂ ਬਣਦਾ। ਕੱਲ ਕੋਲਾ ਸੀ, ਕੁਛ ਵੀ ਨਹੀਂ, ਅੱਜ ਹੀਰਾ। ਸਮਾਂ ਪਾ ਕੇ ਹੁਕਮੇ ਉੱਤਮ ਨੀਚ, ਮਰਿਆਦਾ ਤੇ ਲੀਲਾ, ਅਸੀਂ ਉੱਤਮ ਨੀਚ ਵੇਖ ਸਕਦੇ ਹਾਂ। ਬਨਸਪਤੀ ਵਿੱਚ ਚੰਦਨ ਨੂੰ ਸਿਰਮੌਰ ਮੰਨਦੇ ਨੇ। ਜੇ ਕਿਸੇ ਮਹਾਂਪੁਰਸ਼ ਦੀ ਉਪਮਾ ਕਰਨੀ ਹੈ ਤਾਂ ਕਹਿ ਦਿੰਦੇ ਆ ਤੇ ਚੰਦਨ ਵਰਗਾ, ਚੰਦਨ ਦੀ ਤਰ੍ਹਾਂ ਸੀਤਲ, ਚਰਨ ਦੀ ਤਰ੍ਹਾਂ ਗੁਣਾਂ ਨਾਲ ਸੁਗੰਧਿਤ, ਮੁਅੱਤਰ। ਪਰ ਕਿਸੇ ਦੁਸ਼ਟ ਦੀ ਗੱਲ ਕਰਨੀ ਹੋਵੇ ਤੇ ਨਿਰਈ ਕਿੱਕਰ ਹੈ, ਸੂਲ ਹੈ, ਕੰਡ ਹੈ। ਪੱਥਰਾਂ ਦੇ ਚੋਂ ਕਿਸੇ ਮਨੁੱਖ, ਮਹਾਨ ਮਨੁੱਖ ਦੀ ਉਪਮਾ ਕਰਨੀ ਹੋਵੇ ਤਾਂ ਪੱਥਰਾਂ ਵਿੱਚ ਵੀ ਉੱਤਮ ਹੈ ਤੇ ਹੀਰਾ ਹੈ, ਇਹ ਤੇ ਹੀਰੇ ਵਰਗਾ। ਪਰ ਜੇ ਨਿਖਿਧ ਮਨੁੱਖ ਨੂੰ ਤਸ਼ਬੀਹ ਦੇਣੀ ਤੇ ਨਿਰਈ ਪੱਥਰ ਹੈ, ਇਹ ਤੇ ਕਠੋਰ ਹੈ। ਹਾਲਾਂਕਿ ਦੇਖਿਆ ਜਾਏ ਤਾਂ ਹੀਰਾ ਵੀ ਇੱਕ ਪੱਥਰ ਹੈ ਪਰ ਉੱਤਮ ਹੈ। ਚੌਪਾਏ ਜਾਨਵਰਾਂ ਵਿੱਚ ਵੀ ਕੁਝ ਉੱਤਮ ਨੇ, ਕੁਝ ਨੀਚ ਨੇ। ਇਸ ਵਾਸਤੇ ਕਿਸੇ ਵੀ ਮਨੁੱਖ ਦੀ ਉੱਤਮਤਾ ਦਾ, ਮਹਾਨਤਾ ਦਾ ਬਖਾਨ ਕਰਨਾ ਹੋਵੇ, ਉਹਦੀ ਸ਼ਰਾਫਤ ਦਾ ਜ਼ਿਕਰ ਕਰਨਾ ਹੋਵੇ, ਕਹਿ ਦਿੰਦੇ ਆ ਤੇ ਨਿਰਈ ਗਊ ਹੈ, ਗਊ ਵਰਗਾ। ਹਾਲਾਂਕਿ ਗਊ ਤੇ ਪਸ਼ੂ ਹੈ ਪਰ ਕੁਝ ਖੂਬੀ ਗਊ ਵੀ ਰੱਖਦੀ ਹੈ, ਕੁਝ ਗੁਣ ਗਊ ਵੀ ਰੱਖਦੀ ਹੈ, ਯਾਨੀ ਚੌਪਾਇਆਂ ਵਿੱਚ ਉਹ ਵੀ ਉੱਤਮ ਹੈ। ਤੇ ਕੋਈ ਸਾਹਸ ਤੇ ਦਲੇਰੀ ਬੜੀ ਰੱਖਦਾ ਤਾਂ ਅਸੀਂ ਕਹਿੰਦੇ ਤੇ ਸ਼ੇਰ ਹੈ, ਇਹ ਤੇ ਸਿੰਘ ਹੈ। ਪਰ ਦੇਖੀਏ ਤੇ ਸ਼ੇਰ ਵੀ ਤੇ ਆਖਿਰ ਇੱਕ ਪਸ਼ੂ ਹੈ ਤੇ ਮਨੁੱਖ ਨੂੰ ਪਿੱਛੇ ਸੁੱਟਣ ਵਾਲੀ ਗੱਲ ਹੈ। ਪਰ ਨਹੀਂ, ਉਸ ਸ਼ੇਰ ਦੇ ਚ ਵੀ ਇੱਕ ਉੱਤਮ ਗੁਣ ਹੈ। ਉਹ ਵੱਡੇ ਤੋਂ ਵੱਡੇ ਜਾਨਵਰ ਨੂੰ ਵੇਖ ਕੇ ਵੀ ਘਬਰਾਉਂਦਾ ਨਹੀਂ, ਆਪਣਾ ਸਾਹਸ ਨਹੀਂ ਛੋੜਦਾ, ਦਲੇਰ ਹੈ, ਬਹਾਦਰ ਹੈ, ਮੁਕਾਬਲਾ ਕਰਦਾ ਹੈ, ਖਤਰਿਆਂ ਨਾਲ ਖੇਡਦਾ ਹੈ, ਬੜੀ ਸਾਹਸ ਤੇ ਦਲੇਰੀ ਤੋਂ ਕੰਮ ਲੈਂਦਾ ਹੈ। ਤੋ ਬਹਾਦਰ ਮਨੁੱਖ ਨੂੰ ਅਸੀਂ ਕਹਿ ਦਿੰਦੇ ਤੇ ਸ਼ੇਰ ਹੈ, ਲੇਕਿਨ ਕਾਇਰ ਨੂੰ ਕਹਿ ਦਿੰਦੇ ਤੇ ਗਿੱਦੜ ਹੈ, ਉਹ ਵੀ ਚੌਪਾਇਆ ਜਾਨਵਰ ਹੈ ਤੇ ਗਿੱਦੜ ਹੈ, ਨਿਰੇ ਹੀ ਗਿੱਦੜ ਹੈ। ਨਿਖਿਧ ਮਨੁੱਖ ਨੂੰ ਚੌਪਾਏ ਜਾਨਵਰ ਨਾਲ ਤਸ਼ਵੀਹ ਦਿੰਦਾ। ਇਸਲਾਮ ਵੀ ਕਹਿੰਦਾ ਹੈ ਸੂਰ ਜ਼ੋਏ ਤੇ ਸੂਰ ਦਾ ਬੱਚਾ ਹੈ, ਗੁਸਤਾਖੀ ਮਾਫ, ਸੂਰ ਹੈ। ਔਰ ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ ਗੁਰਮੰਤਰ ਹੀਣਸ ਜੋ ਪ੍ਰਾਣੀ ਦ੍ਰਿਗੰਤ ਜਨਮ ਬ੍ਰਸ਼ਟਣੇ ਕੂ ਕਰੇ ਸੂ ਕਰੇ ਗਰਧਵੇ ਕਾਕੇ ਤੁਲਖਲੇ। ਹੱਦ ਹੋ ਗਈ ਕਾਕ ਨਾਲ, ਕੌਵੇ ਨਾਲ, ਸੂ ਕਰੇ ਸੂਰ ਨਾਲ, ਕੂ ਕਰੇ ਕੁੱਤੇ ਨਾਲ। ਜੋ ਗੁਰੂ ਦੇ ਮੰਤਰ ਤੋਂ ਹੀਣ ਹੈ, ਰੱਬੀ ਗਿਆਨ ਤੋਂ ਹੀਣ ਹੈ, ਰੱਬੀ ਰਸ ਤੋਂ ਹੀਣ ਹੈ, ਇਹ ਸ਼ੇਰ ਜੈਸਾ ਨਹੀਂ ਸੂਰ ਜੈਸਾ ਹੈ, ਗੁਸਤਾਖੀ ਮਾਫ, ਇਹ ਗਊ ਜੈਸਾ ਨਹੀਂ ਕੂਕਰ ਜੈਸਾ ਹੈ। ਤੋ ਪਸ਼ੂਆਂ ਦੇ ਚੋਂ ਵੀ ਕੁਛ ਉੱਤਮ ਨੇ, ਕੁਛ ਨੀਚ ਨੇ, ਬਨਸਪਤੀ ਦੇ ਚੋਂ ਵੀ ਕੁਛ ਮਹਾਨ ਨੇ, ਕੁਝ ਨਿਖਿਤ ਨੇ, ਪੰਛੀਆਂ ਦੇ ਚੋਂ ਵੀ ਕੁਛ ਮਹਾਨ ਨੇ। ਅਸੀਂ ਕਹਿ ਦਿੰਦੇ ਹਾਂ ਕਿਸੇ ਮਹਾਨ ਮਨੁੱਖ ਨੂੰ, ਇਹ ਤੇ ਹੰਸ ਹੈ, ਬਿਲਕੁਲ ਹੰਸ ਵਰਗਾ, ਦੇਖਿਆ ਜਾਏ ਤੇ ਹੰਸ ਪੰਛੀ ਔਰ ਕੀ ਹੈ। ਪਰ ਨਹੀਂ, ਪੰਛੀਆਂ ਦੀ ਦੁਨੀਆ ਚ ਉੱਤਮ ਹੈ। ਪਰ ਜੇ ਨਿਖਿਧ ਨੀਵੇਂ ਤਲ ਦਾ, ਉੱਤਮ ਤੋਂ ਬਾਅਦ ਕਿਸੇ ਨੀਚ ਮਨੁੱਖ ਦਾ ਜ਼ਿਕਰ ਕਰਨਾ ਹੋਵੇ ਤੇ ਨਿਰਾ ਹੀ ਕਊਆ ਹੈ, ਕਾਕ ਹੈ, ਇਹ ਤੇ ਇਲ ਹੈ, ਦੂਰ ਕਿਉਂ ਜਾਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਫਿਰਦੀ ਫਿਰਦੀ ਦਹਿ ਦਿਸਾਂ, ਜਲ ਪਰਬਤ ਬਨ ਰਾਏ, ਜਿੱਥੇ ਡਿੱਠਾ ਮਿਰਤ ਕੋ ਇਲ ਬਹਿਠੀ ਆਏ। ਗੁਰੂ ਨਾਨਕ ਵੀ ਬੜੀ ਉੱਚੀ ਪਰਵਾਜ਼ ਹੈ ਇਲ ਦੀ, ਉਡਾਰੀ ਬੜੀ ਉੱਚੀ, ਬਹੁਤ ਉੱਚਾ ਉੱਡਦੀ ਹੈ, ਬਹੁਤ ਸਾਰੇ ਪੰਛੀਆਂ ਨਾਲੋਂ ਉੱਚਾ ਉੱਡਦੀ ਹੈ, ਪਹਾੜਾਂ ਤੇ ਉੱਡਦੀ ਹੈ, ਗੁਲਿਸਤਾਨ ਚਮਨਸਤਾਨ ਸੋਹਣੇ ਸੋਹਣੇ ਬਾਗ ਬਗੀਚਿਆਂ ਦੇ ਉੱਪਰ ਉੱਡਦੀ ਹੈ, ਦਰਿਆਵਾਂ ਤੋਂ ਉੱਪਰ ਉੱਡਦੀ ਹੈ। ਇਸ ਨੂੰ ਪਹਾੜਾਂ ਦੀ ਬੁਲੰਦੀ ਪਸੰਦ ਨਹੀਂ ਆਉਂਦੀ, ਇਹਨੂੰ ਖਿੜੇ ਹੋਏ ਗੁਲਿਸਤਾਨ ਵੀ ਚੰਗੇ ਨਹੀਂ ਲੱਗਦੇ, ਇਹਨੂੰ ਵਗਦੇ ਹੋਏ ਝਰਨੇ ਵੀ ਚੰਗੇ ਨਹੀਂ ਲੱਗਦੇ। ਜਿੱਥੇ ਡਿੱਠਾ ਮਿਰਤਕੋ ਇਲ ਬਹਿਠੀ ਆਏ, ਜਿੱਥੇ ਮੁਰਦਾਰ ਦੇਖਿਆ ਉੱਥੇ ਆ ਗਈ, ਭੁੱਲ ਗਈ ਪ੍ਰਵਾਸ, ਆ ਗਈ। ਗੁਰੂ ਨਾਨਕ ਐਸੇ ਮਨੁੱਖ ਦਾ ਰੂਪ ਪੇਸ਼ ਕਰ ਰਹੇ ਨੇ ਜੋ ਖਿਆਲ ਤੇ ਬੜੇ ਉੱਚੇ ਰੱਖਦਾ, ਪ੍ਰਵਾਸ ਤੇ ਬੜੀ ਉੱਚੀ ਹੈ, ਗੱਲ ਤੇ ਬੜੀ ਉੱਚੀ ਹੈ, ਬਿਰਤੀ ਬੜੀ ਨੀਵੀਂ ਹੈ, ਮੁਰਦਾਰ ਤੇ ਹੈ, ਇਲ ਬਹਿਠੀ ਆਏ। ਪਰ ਉੱਤਮ ਮਨੁੱਖ ਹੰਸ, ਨਿਖਿਧ ਮਨੁੱਖ ਇਲ, ਉੱਤਮ ਮਨੁੱਖ ਚੰਦਨ, ਨਿਖਿਧ ਮਨੁੱਖ ਕਿੱਕਰ। ਉੱਤਮ ਮਨੁੱਖ ਗਊ ਹੈ, ਸ਼ੇਰ ਹੈ, ਨਿਖਿਧ ਮਨੁੱਖ ਗੁਸਤਾਖੀ ਮਾਫ, ਕੂਕਰ ਸੂਕਰ ਨਾਲ ਤਸਵੀਰ ਦਿੱਤੀ ਹੈ। ਉੱਤਮ ਮਨੁੱਖ ਤੇ ਹੀਰਾ ਹੈ, ਪਰ ਨਿਖਿਧ ਨਿਰਾ ਹੀ ਪੱਥਰ, ਕਠੋਰ ਪੱਥਰ। ਧਾਤੂਆਂ ਦੇ ਚ ਕੰਚਨ ਨਾਲ ਤਸਵੀਰ ਦਿੱਤੀ ਗਈ ਹੈ, ਆਖਿਰ ਧਾਤੂਆਂ ਚ ਵੀ ਕੋਈ ਉੱਤਮ ਨੇ, ਪੱਥਰ ਦੇ ਚ ਵੀ ਕੁਝ ਉੱਤਮ ਨੇ, ਬਨਸਪਤੀ ਦੇ ਚ ਵੀ ਕੁਝ ਉੱਤਮ ਹੈ, ਪਸ਼ੂ ਪੰਖੀਆਂ ਦੇ ਚ ਵੀ ਕੁਝ ਉੱਤਮ ਨੇ, ਮਨੁੱਖਾਂ ਦੇ ਚੋਂ ਵੀ ਕੋਈ ਉੱਤਮ ਨੇ। ਪਰ ਇੱਕ ਮਰਿਆਦਾ ਦੇ ਮਰਾ ਮੁਤਾਬਕ ਹੀ ਕੋਈ ਉੱਤਮਤਾ ਨੂੰ ਨਸੀਬ ਹੁੰਦਾ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈ। मर्यादा दे मुताबिक चल के कदी कोई पत्थर धरती दी गोद दिश तपस नू सहार के कोला बनदा है, फिर हीरा बनदा है। पता नहीं कितनी मुद्दत बाद लंग के बनस्पति जन्म दर जन्म कितनी यात्रा तय करके किधरे चंदन बनी। चौपाए जानवर भी जन्म दर जन्म विकास कर दे कर दे गौ शेर बने, पंछी विकास करदा करदा किधरे हंस बनया, सारी कायनात विकास करदी करदी फिर मनुख बनी, बंदा बनी। ते मनुख दी आखरी कड़ी नू साडे देश दे महापुरुष मनदे ने हाथी है, गौ है, कोड़ा हो सकदा है। आखरी कड़ी मोर ते हंस हो सकदा, मनुख दे सुभाव ते उसकी फितरत उसकी तरज जिंदगी ते उसके संस्कारां नूं वेख के कह सकते हैं कि पिछली जून जिहड़ी इसकी पशु दी सी किसे जमाने च वो किहड़ी हो सकती, उसके सुभाव तो पता चलेगा, उसके किरदार तो पता चलेगा, उसके संस्कारां तो पता चलेगा। अगर पशु ते मनुख दी कोई कड़ी मननी होवे जोड़ गंड तो साडे देश दे विद्वान कहिंदे ने गऊ हो सकदी हाथी हो सकदा है। सारा हिंदू जगत गऊ दी पूजा करदा है, सारा बुद्धिस्ट हाथी दी पूजा करदा है। महात्मा बुद्ध तो बाद अगर एक पशु दी बोधि लोग पूजा कर देन तो हाथी दी हैरानगी होंदी है। जंगल दे साधना दे दिनां दे च एक हाथी महात्मा बुद्ध नूं इतना प्यारा सी, एक करमंडल चुके दरिया तो पानी भर लियांदा सी, ये फल तोड़ लियांदा सी सूण नाल, ये रात नूं पहरा भी देंदा सी, कोई फालतू जानवर महात्मा बुद्ध तक ना पहुंचे, सारी रात रखवाली भी करदा सी। जिस दिन साधना दे सफलता मिली महात्मा बुद्ध नूं ते जंगल नूं छड़ के जान लगे, इस हाथी ने तड़प तड़प के अपने प्राण दे दिते। बुद्धिस्ट ऐसा कहिंदे ने हाथी सोचदा है, हाथी दुख सुख आम पशुआं नालों ज्यादा महसूस करदा है। हाथी दी एक कथा गुरु तेग बहादुर साहिब जी महाराज बार बार दोहरांदे ने, जब ही शरण गही किरपा निध गज गराते छूटा, मेहमा नाम कहा लो बरनो राम कहत बंधन ते टूटा। एक गज दी कथा है, हाथी दी कथा है। इन्हें कमल दा फुल बेट कीता है, परमात्मा नूं आराधना कीती, प्रार्थना कीती, इसका मतलब प्रार्थना करना है जानदा है, ये भी गैबी शक्ति नूं याद करदा है। मैं ये नहीं कह रहा कि सारे हाथी सोचदे ने, पर ऐसी संभावना है कोई हाथी ऐसा सोच सकदा है। मैं ये नहीं कहिंदा कि सारियां ही गौआं सियाणियां हुंदियां ने, पर हैं ऐसियां गौआं जिन्हां बारे असीं कह सकदे हां मनुख दे बहुत नेड़े ने, बहुत नेड़े ने। दूर क्यों जाओ, 1944 दे देश दी वंड तो पहले बाबा सुंदर सिंह अली बेग ब्रह्मज्ञानी मूर्ति होए गुजरात दे इलाके च, गुजरात शहर वो हुण पाकिस्तान दे चले गया, पश्चिमी पाकिस्तान पश्चिमी पंजाब। बाबा सुंदर सिंह कुछ दिनों तो बीमार, उन्होंने अर्थी जैसे डेरे चो निकली, डेरे च 60 गौआं सन, तड़प तड़प के उन्होंने प्राण दे दिते। अजे भी वो लोग मौजूद ने जिन्होंने करिश्मा देखे, बिलख दिनिया गौआं तड़प दिया रही। और 3 साल पहले की गल है, स्वामी अरविंद महर्षि अरविंद इन्हां दी कथा सुनन लई शाम नूं करदे सन 4 तों 5, एक गौ भी आया कर दी सी। भारत देश कुछ खुलियां आवारा गावां भी शहरां च लोकी छोड़ देंदे ने, वली वारस उन्हां दे नहीं होंदे, उंज घूमदियां ने, अज भी हैं। कुछ इस तरह दियां गावां ते बलदां नूं छोड़ना पुन भी समझदे ने, खास करके कर्नाटका, तमिल देश, यूपी देश, बिहार देश। ਇਹ ਗਊ ਆਸ਼ਰਮ ਦੇ ਬਾਹਰ ਆ ਕੇ ਖੜੀ ਹੋ ਜਾਂਦੀ ਸੀ, ਕਥਾ ਦੀ ਸਮਾਪਤੀ ਤੇ ਚਲੀ ਜਾਂਦੀ ਸੀ। ਇੱਕ ਦਿਨ ਹਿੰਮਤ ਕਰਕੇ ਗਊ ਅੰਦਰ ਆ ਗਈ ਆਸ਼ਰਮ ਦੇ। ਬਾਹਰ ਵਿਹੜੇ 'ਚ ਹੀ ਕਥਾ ਆਉਂਦੀ ਸੀ, ਖੁੱਲ੍ਹੇ ਮੈਦਾਨ ਦੇ 'ਚ। ਤੋ ਦੋ ਸੇਵਾਦਾਰਾਂ ਨੇ ਗਊ ਨੂੰ ਕੱਢਣਾ ਚਾਹਿਆ, ਮਹਿਰਿਸ਼ੀ ਅਰਵਿੰਦ ਨੇ ਰੋਕਿਆ, ਕਹਿਣ ਨਹੀਂ मेरे स्रोतियां दे चों है, यह भी सुनन आई है। रोज दूर सुन दी सी, अज इसने हिम्मत की थी, अंदर आ गई, इनू कढ़ना नहीं। तीन साल पहले महर्षि अपनी देही दा त्याग कर गए, अर्थी डेरे चो निकली, गऊ ने बूए ते तड़प तड़प के प्राण दिते। एक दो मैं उदाहरण दिते ने थोड़े सामने, और ये मैं उन्हां लोकां कोल सुने ने चश्मदीद जो मौजूद सन। बाबा सुंदर सिंह दे डेरे जो मौजूद सन, अजे भी वो सज्जन कानपुर दे छै गए ने जिन्हां ने दृश्य देखिया। तो ये मनुख की आखिरी कड़ी है, गऊ हाथी ਕੋੜਾ ਵੀ ਹੋ ਸਕਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਨੀਲਾ, ਆਪ ਚਲੇ ਜਾ ਰਹੇ ਨੇ, ਸੂਰਜ ਪ੍ਰਕਾਸ਼ ਦੀ ਕਥਾ ਹੈ, ਸਿਰਫ ਇੱਕ ਮਿੰਟ। ਕੋੜਾ ਰੁਕ ਗਿਆ, ਇਸ਼ਾਰਿਆਂ ਨਾਲ ਚੱਲਣ ਵਾਲਾ ਅੱਜ ਲਗਾਮ ਖਿੱਚਣ ਤੇ ਵੀ ਨਹੀਂ ਚੱਲਦਾ। ਨਾਲ ਪਿੱਛੇ ਸਿੰਘ ਨੇ ਹੈਰਾਨ, ਮਹਾਰਾਜ ਦਾ ਘੋੜਾ ਅੜੀ ਕਰ ਗਿਆ, ਐਸਾ ਤੇ ਕਦੀ ਵੀ ਨਹੀਂ ਹੋਇਆ, ਕਦੀ ਇਸ ਘੋੜੇ ਨੂੰ ਮਾਰਿਆ ਨਹੀਂ ਸੀ, ਡਾਂਟਿਆ ਨਹੀਂ ਸੀ, ਲੋੜ ਵੀ ਨਹੀਂ ਸੀ, ਇਸ਼ਾਰੇ ਨਾਲ ਚੱਲਦਾ ਸੀ, ਪਰ ਅੱਜ ਬਾਰ ਬਾਰ ਲਗਾਮ ਖਿੱਚਣ ਤੇ ਵੀ ਨਹੀਂ ਚੱਲਦਾ। ਸਤਿਗੁਰਾਂ ਨੇ ਸੋਚਿਆ ਸ਼ਾਇਦ ਕਿਧਰੇ ਕੋਈ ਪੈਰ ਵਿੱਚ ਲੱਗ ਗਿਆ ਹੋਵੇ, ਹੋ ਸਕਦਾ ਕੁਛ ਲੱਗ ਗਿਆ ਹੋਵੇ। ਆਪ ਉਤਰੇ ਘੋੜੇ ਤੋਂ ਤੇ ਉਤਰਦਿਆਂ ਸਾਰ ਆਪ ਨੂੰ ਕੰਬਣੀ ਛਿੜੀ, ਇਕਦਮ ਘੋੜੇ ਤੇ ਹੀ ਬੈਠ ਗਏ। ਵਾਗਾਂ ਮੋੜ ਲਈਆਂ, ਘੋੜਾ ਮੁੜ ਗਿਆ, ਘੋੜਾ ਚੱਲ ਵੀ ਪਿਆ। ਸਿੰਘ ਪੁੱਛਦੇ ਨੇ ਮਹਾਰਾਜ ਜਾਣਾ ਤੇ ਇਸ ਪਾਸੇ ਸੀ। ਮਹਾਰਾਜ ਕਹਿਣ ਲੱਗੇ ਜੀ ਬੱਲਾ ਪਾ ਕੇ ਜਾਵਾਂਗੇ, ਇਸ ਖੇਤ ਚੋਂ ਨਹੀਂ ਲੰਘਣਾ। ਹਾਂ, ਇੱਥੇ 2 ਸਾਲ ਪਹਿਲੇ ਤੰਬਾਕੂ ਬੀਜਿਆ ਗਿਆ ਸੀ, ਘੋੜਾ ਨਹੀਂ ਲੰਘਦਾ, ਇਹ ਕਥਾ ਹੈ ਗੁਰਪ੍ਰਤਾਪ ਸੂਰਜ ਦੀ। ਇਹ ਕੋੜਾ ਨਹੀਂ ਲੰਘਦਾ, ਇੱਕ ਐਸੀ ਬੂਟੀ ਤੰਬਾਕੂ ਬੀਜੀ ਗਈ ਜੋ ਮਹਾਂ ਹਾਨੀਕਾਰਕ ਹੈ, ਸਾਨੂੰ ਉਸ ਨਾਲ ਨਫ਼ਰਤ ਹੈ, ਇਸ ਕੋੜੇ ਨੂੰ ਵੀ ਨਫ਼ਰਤ ਹੈ। ਕੁਛ ਸਾਲਾਂ ਤੱਕ ਭਾਰਤ ਵਾਸੀ ਸਿੱਖਾਂ ਦਾ ਮਜ਼ਾਕ ਉਡਾਉਂਦੇ ਸਨ ਵੀ ਹੱਦ ਹੋ ਗਈ ਸਿਗਰਟ ਨਾਲ, ਇਤਨੀ ਪਰਹੇਜ਼ਗਾਰੀ। ਪਰ ਪਿਛਲੀ 26 ਜਨਵਰੀ ਪਿਛਲੇ ਸਾਲ ਐਸਾ ਹੋਇਆ, ਹਾਂ ਇਸੇ ਸਾਲ ਦੀ 26 ਜਨਵਰੀ ਨੂੰ ਜਦ ਬੰਦਿਸ਼ ਲਾਈ ਗਈ ਦਿੱਲੀ ਦੇ ਰੇਲਵੇ ਸਟੇਸ਼ਨ ਬੱਸਾਂ 'ਚ, ਸਰਕਾਰੀ ਦਫ਼ਤਰਾਂ 'ਚ ਕੋਈ ਸਿਗਰਟ ਨਹੀਂ ਪੀ ਸਕਦਾ, ਏਅਰਪੋਰਟ 'ਤੇ ਬੱਸ ਸਟੈਂਡ 'ਤੇ ਕੋਈ ਨਹੀਂ ਪੀ ਸਕਦਾ, ਪੀਏਗਾ 500 ਰੁਪਏ ਜੁਰਮਾਨਾ। ਤਾਂ ਫਿਰ ਸਿੱਖਾਂ ਨੇ ਕਿਹਾ ਕੱਲ੍ਹ ਤੱਕ ਤਾਂ ਸਿੱਖਾਂ ਦਾ ਮਜ਼ਾਕ ਉਡਾਉਂਦੇ ਸੀ, ਹੁਣ ਤਾਂ ਕਾਨੂੰਨ ਬਣ ਗਿਆ, ਹੁਣ ਤਾਂ ਇਹ ਹਾਲਤ ਹੋ ਗਈ ਹੈ। ਅਜੇ ਇਸ ਤਰ੍ਹਾਂ ਦੀ ਬੰਦਿਸ਼ ਪੰਜਾਬ ਵਿੱਚ ਨਹੀਂ, ਦਿੱਲੀ ਦੇ ਚਲਾ ਦਿੱਤੀ ਗਈ, ਹਰਿਆਣੇ ਚਲਾ ਦਿੱਤੀ ਗਈ। ਘੋੜਾ ਵੀ ਸਿਆਣਾ ਸੀ, 6ਵੇਂ ਜੋ ਹੈ ਦਸਮ ਪਿਤਾ ਦਾ। ਤੋਂ ਮੁਖਤਸਰ ਮੈਂ ਅਰਜ਼ ਕਰਾਂ, ਕੁਛ ਪਸ਼ੂ ਮਨੁੱਖ ਦੀ ਆਖਰੀ ਕੜੀ ਨੇ, ਅਗਰ ਉਸ ਦੇਹੀ ਦਾ ਤਿਆਗ ਕਰਨਗੇ ਤਾਂ ਅੱਗੇ ਜਾ ਕੇ ਮਨੁੱਖ ਬਣਨਗੇ। ਤੋਂ ਪਸ਼ੂਆਂ ਦੇ ਚੋਂ ਵੀ ਕੁਛ ਉੱਤਮ ਨੇ, ਕੁਛ ਨਹੀਂ ਚਨੇ। ਬਨਸਪਤੀ ਦੇ ਚ ਵੀ ਕੁਛ ਉੱਤਮ ਹੈ, ਕੁਛ ਨਹੀਂ ਚ ਹੈ। ਪੱਥਰਾਂ ਦੇ ਚੋਂ ਕੋਈ ਮਹਾਨ ਨੇ, ਨੀਲਮ ਵੀ ਪੱਥਰ ਹੈ, ਮੂੰਗਾ ਵੀ ਪੱਥਰ ਹੈ, ਪੁਖਰਾਜ ਵੀ ਪੱਥਰ ਹੈ, ਰਤਨ ਵੀ ਪੱਥਰ ਹੀ ਹੈ, ਜਵਾਹਰ ਵੀ ਪੱਥਰ ਹੈ, ਲੇਕਿਨ ਉੱਤਮ ਹੈ, ਮਹਾਨ ਹੈ। ਮਨੁੱਖ ਤੇ ਸਾਰੇ ਨੇ, ਮਨੁੱਖਾਂ ਦੇ ਚੋਂ ਵੀ ਕੋਈ ਉੱਤਮ ਹੈ ਜੋ ਰੱਬ ਨਾਲ ਜੁੜ ਗਿਆ ਹੈ, ਮਹਾਨ ਹੈ, ਜਿਸ ਦੇ ਅੰਦਰ ਪਰਮਾਤਮਾ ਦਾ ਗਿਆਨ ਹੈ, ਰੱਬੀ ਰਸ ਹੈ, ਮਨੁੱਖਾਂ ਦੇ ਚੋਂ ਸਿਰਮੌਰ ਮਨੁੱਖ ਹੈ, ਮਨੁੱਖਾਂ ਦੇ ਚੋਂ ਉੱਤਮ ਮਨੁੱਖ ਹੈ। ਪਰ ਇਹ ਉੱਤਮ ਬਣਿਆ ਮਰਿਆਦਾ ਦੇ ਚੱਲ ਕੇ, ਦੁੱਖ ਸੁੱਖ ਨੂੰ ਪਰਮਾਤਮਾ ਦੀ ਲੀਲਾ ਸਮਝ ਕੇ, ਜਨਮ ਮਰਨ ਨੂੰ ਪਰਮਾਤਮਾ ਦੀ ਲੀਲਾ ਸਮਝ ਕੇ। ਅਗਰ ਖੁਸ਼ੀ ਉਸਦੀ ਲੀਲਾ ਹੈ ਤਾਂ ਗਮ ਵੀ ਉਸਦੀ ਇੱਕ ਲੀਲਾ ਹੈ, ਅਗਰ ਗਮ ਹੈ ਤਾਂ ਇਹ ਮਨੁੱਖ ਜਪ ਨਹੀਂ ਕਰ ਸਕਦਾ, ਅਗਰ ਦੁੱਖ ਹੈ ਤਾਂ ਰੁਕ ਜਾਏਗਾ, ਇਹ ਸੁੱਖ ਦੇ ਚ ਧੰਨਵਾਦ ਕਰੇਗਾ, ਦੁੱਖ ਦੇ ਚ ਗਿਲੇ ਕਰੇਗਾ। ਇਹ ਜਨਮ ਘਰ ਦੇ ਚ ਦੇਖ ਕੇ ਕਿਸੇ ਬੱਚੇ ਦਾ ਜਨਮ ਦਿਨ ਦੀ ਖੁਸ਼ੀ ਮਨਾਏਗਾ, ਪ੍ਰਸੰਨ ਹੋਵੇਗਾ, ਅਰਥੀ ਉੱਠਦਿਆਂ ਦੇਖ ਕੇ ਰੋਵੇਗਾ, ਗਿਲੇ ਕਰੇਗਾ। ਇਸਨੇ ਅਜੇ ਲੀਲਾ ਨਹੀਂ ਸਮਝਿਆ, ਤਮਾਸ਼ਾ ਨਹੀਂ, ਤਮਾਸ਼ਾ ਹੈ ਇੱਥੇ। ਪਰ ਤਮਾਸ਼ਾ ਮਰਿਆਦਾ ਦੇ ਚ ਹੈ, ਜਿਸ ਦੀ ਸਮਝ ਦੇ ਚ ਆ ਜਾਂਦਾ ਹੈ। ਨਾਨਕ ਹੁਕਮੇ ਜੇ ਬੁਝੇ, ਜੋ ਬੁਝ ਲੈਂਦਾ ਹੈ, ਜਾਣ ਲੈਂਦਾ ਹੈ, ਉਹਦੇ ਲਈ ਸਭ ਕੁਛ ਹੈ, ਮਰਿਆਦਾ ਦੇ ਚੱਲ ਰਿਹਾ। ਅਗਰ ਕੋਈ ਉੱਤਮ ਵੀ ਹੋਇਆ ਤਾਂ ਮਰਿਆਦਾ ਦੇ ਚੱਲ ਕੇ, ਔਰ ਐਸਾ ਹੋਣਾ ਪ੍ਰਭੂ ਦੀ ਇੱਕ ਲੀਲਾ, ਉਸਦਾ ਤਮਾਸ਼ਾ, ਉਸਦਾ ਖੇਲ। ਜਿਸ ਨੂੰ ਇਹ ਖੇਲ ਸਮਝਦੇ ਚ ਆ ਰਿਹਾ, ਜਿਸ ਨੂੰ ਇਹ ਮਰਿਆਦਾ ਸਮਝਦੇ ਚ ਆ ਗਈ ਹੈ, ਔਰ ਫਿਰ ਇਹ ਜਿਹੜਾ ਪਸ਼ੂ ਜਗਤ ਹੈ, ਪ੍ਰਕਿਰਤੀ ਇਹਨਾਂ ਦਾ ਵਿਕਾਸ ਕਰ ਰਹੀ ਹੈ, ਇਹ ਜੋ ਮਨੁੱਖਾਂ ਦਾ ਜਨਮ ਹੈ, ਇਹ ਜੋ ਮਨੁੱਖਾਂ ਦੀ ਦੁਨੀਆ, ਕਰਮ ਇਹਨਾਂ ਦਾ ਵਿਕਾਸ ਕਰ ਰਿਹਾ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉੱਥੇ ਪ੍ਰਕਿਰਤੀ ਵਿਕਾਸ ਕਰ ਰਹੀ ਹੈ। ਪਸ਼ੂ ਇੰਜ ਹੈ ਜੈਸੇ ਮਾਂ ਦੀ ਗੋਦ ਵਿੱਚ ਹੈ, ਛੋਟਾ ਬੱਚਾ, ਮਾਂ ਹੀ ਖਿਆਲ ਪਈ ਕਰਦੀ ਹੈ ਇਹਨੂੰ ਸਰਦੀ ਗਰਮੀ ਤੋਂ, ਭੁੱਖ ਪਿਆਸ ਤੋਂ। ਹੁਣ ਮਾਂ ਹੀ ਬਚਾਏਗੀ, ਪ੍ਰਕਿਰਤੀ ਪਾਲਣਾ ਪਈ ਕਰਦੀ ਉਹਨਾਂ ਦੀ। ਮਨੁੱਖ ਇਹਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਪਰਮਾਤਮਾ ਨੇ, ਨਹੀਂ ਇਹ ਹੁਣ ਕੁਝ ਪੁਰਸ਼ਾਰਤ ਕਰੇਗਾ, ਇਹ ਕੁਝ ਕਰਮ ਕਰੇਗਾ, ਔਰ ਇਸਦਾ ਫੈਸਲਾ, ਇਸਦਾ ਨਿਰਣਾ, ਇਸਦਾ ਦੁੱਖ ਸੁੱਖ ਕਰਮਾਂ ਤੇ ਖੜਾ ਹੈ। ਪਸ਼ੂ ਕਹਿੰਦੇ ਨੇ ਦੁਖੀ ਨਹੀਂ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਕਹਿੰਦੇ ਨੇ ਦੁੱਖ ਪਸ਼ੂਆਂ ਦੀ ਦੁਨੀਆਂ ਚ ਨਹੀਂ ਹੈ, ਦੁੱਖ ਸੰਤ ਦੀ ਦੁਨੀਆਂ ਚ ਵੀ ਨਹੀਂ ਹੈ, ਦੁੱਖ ਸਿਰਫ ਮਨੁੱਖ ਦੀ ਦੁਨੀਆਂ ਚ ਹੈ। ਇਸ ਵਾਸਤੇ ਕਹਿੰਦੇ ਨੇ ਮਨੁੱਖ ਦੀ ਵਿਆਖਿਆ ਕਰਨੀ ਹੋਵੇ ਤੇ ਕੀ, ਬਸ ਦੁੱਖ ਹੈ, ਦੁੱਖਾਂ ਦੀ ਢੇਰੀ ਹੈ, ਔਰ ਕੁਛ ਵੀ ਨਹੀਂ ਹੈ, ਦੁੱਖ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਹੈ। ਤਾਂ ਵਿਦਵਾਨ ਇੰਜ ਵੀ ਕਹਿੰਦੇ ਨੇ ਮਨੁੱਖ ਦਾ ਜਨਮ ਦੁੱਖ ਦਾ ਹੀ ਜਨਮ ਹੈ, ਔਰ ਕੁਛ ਵੀ ਨਹੀਂ ਹੈ। ਦੁੱਖ ਪਸ਼ੂਆਂ ਦੀ ਦੁਨੀਆਂ ਚ ਨਹੀਂ ਹੈ, ਕਿਉਂ? ਦੁੱਖ ਨੂੰ ਮਹਿਸੂਸ ਕਰਨ ਵਾਸਤੇ ਬੜੀ ਪ੍ਰਬਲ ਬੁੱਧੀ ਚਾਹੀਦੀ ਹੈ। ਦੁੱਖ ਬੱਚੇ ਦੀ ਦੁਨੀਆਂ ਚ ਵੀ ਨਹੀਂ ਹੈ, ਮਾਸੂਮ ਬੱਚੇ ਦੀ ਦੁਨੀਆਂ ਚ, ਇਹ ਵੀ ਮੈਂ ਅਰਜ਼ ਕਰਦੇ ਹਾਂ, ਅਜੇ ਅਚੇਤ ਹੈ, ਕੁਛ ਵੀ ਨਹੀਂ ਪਤਾ, ਬੁਖਾਰ ਚੜੇ ਹੋਇਆ ਪਿਆ ਅਚੇਤ। ਲੇਕਿਨ ਇਹੀ ਬੁਖਾਰ ਜ਼ੋਰ ਦਾ ਕਿਧਰੇ ਵੱਡੇ ਮਨੁੱਖ ਨੂੰ ਚੜਿਆ ਹੋਵੇ ਤਾਂ ਮੈਂ ਅਰਜ਼ ਕਰਾਂ ਸਾਰੇ ਘਰ ਨੂੰ ਵਕਤ ਪਾ ਦੇਗਾ, ਕਿਉਂਕਿ ਜਿਤਨਾ ਸਿਆਣਾ ਹੋਵੇਗਾ ਦੁੱਖ ਉਤਨਾ ਜ਼ਿਆਦਾ ਮਹਿਸੂਸ ਹੁੰਦਾ ਹੈ, ਜਿਤਨਾ ਅਚੇਤ ਹੋਵੇਗਾ ਦੁੱਖ ਉਤਨਾ ਮਹਿਸੂਸ ਹੀ ਨਹੀਂ ਆਉਂਦਾ। ਮਨੁੱਖ ਇੱਕ ਸਿਆਣਾ ਪ੍ਰਾਣੀ ਹੈ, ਇਸ ਵਾਸਤੇ ਦੁੱਖ ਬਹੁਤ ਜ਼ਿਆਦਾ ਹੈ, ਔਰ ਜਿਤਨਾ ਕੋਈ ਜ਼ਿਆਦਾ ਸਿਆਣਾ ਹੈ ਉਤਨਾ ਹੀ ਜ਼ਿਆਦਾ ਦੁਖੀ ਹੈ। ਮਨੁੱਖਾਂ ਦੇ ਚੋਂ ਵੀ ਉਹ ਜ਼ਿਆਦਾ ਦੁਖੀ ਹੈ ਜੋ ਜ਼ਿਆਦਾ ਸਿਆਣਾ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਮਨੁੱਖਾਂ ਦੇ ਚੋਂ ਵੀ ਜੋ ਮੂੜ ਹੈ, ਅਚੇਤ ਹੈ, ਉਹ ਇਤਨਾ ਦੁਖੀ ਨਹੀਂ ਹੈ, ਉਸ ਨੂੰ ਅਸੀਂ ਇਤਨਾ ਦੁਖੀ ਨਹੀਂ ਮੰਨ ਸਕਦੇ, ਹੈ ਹੀ ਨਹੀਂ। ਦੁੱਖ ਨੂੰ ਮਹਿਸੂਸ ਕਰਨ ਵਾਸਤੇ ਵੀ ਬੁੱਧ ਚਾਹੀਦੀ ਹੈ, ਅਕਲ ਚਾਹੀਦੀ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਪਸ਼ੂ ਦੁਖੀ ਨਹੀਂ ਹੈ, ਸੰਤ ਦੁੱਖ ਸੁੱਖ ਦੋਹਾਂ ਤੋਂ ਉੱਚਾ ਹੈ,
आनंदित है, सिर्फ मनुख दुखी है। दुख दी दुनिया मनुख दी है। अगर मनुख दुखी है तो इस तो छुटकारा भी है, इसका इलाज भी है। जैसे परमात्मा दे नेड़े जाए आनंदित होवेगा, जैसे उस तो दूर जाए दुखी होवेगा। दूसरी पौड़ी विच ए सारा सिलसिला निखेड़ा है। दूर जाना की है, नेड़े आना की है, याद करना। नेड़े आना है, भूल जाना, दूर जाना। दुख दूरी तो है, सुख नेड़ता तो है, आनंद लीनता दे छे। इस वास्ते इस दुख तो छुटकारा हासिल हो सकता है। परमात्मा दे उस दरबार विच सिर्फ कर्मां दी विचार आउंदी है, और केवल मनुख दे कर्म, किसी पशु दे कर्मां दी विचार नहीं आउंदी, क्योंकि उस जिम्मेवार नहीं है, उसके कोल अकल नहीं है। एक पागल मनुख वड्डी तो वड्डी घटना कर देवे, उन्हें कोई अदालत सजा नहीं देंदी। एक पशु किसी दे खेत विच खा लवे, उसकी खेती उसकी फसल, चोरी के इल्जाम विच असीं उसनूं जेल विच नहीं पा सकते। पंछी किसी का बगीचा खा जान, खांदे ने। फल किसी ने बोए ने, बूटे किसी ने लाए ने, पंछी खा जांदे ने। तोते खा जांदे ने, गालड़ खा जांदे ने। असी चोरी दे इल्जाम विच पकड़ के उन्हां नूं अदालत विच नहीं ले जा सकते, किसी पशु नूं, किसी पंछी नूं, किसी गालड़ नूं, इस तरह दे होर किसी जानदार नूं। जिम्मेवार नहीं ने, क्योंकि उत्थे सोचनी नहीं है। मनुख चूंकि सोचदा है, विचारदा है, इस वास्ते जिम्मेवार है। ये दुखी है तो इसने कुछ बीज ऐसे बोए ने, ये सुखी है कुछ बीज ऐसे इसने बोए ने, क्योंकि दुख सुख फल है। अगर ये फल है तो फिर उसका बीज है। दुख एक बीज है, दुख एक फल है, सुख एक फल है। अगर ये फल है तो फिर इसका बीज भी है, बीज कर्म। कुछ ऐसे कर्म ने जिन्हां च दुख निकल देना, कुछ ऐसे कर्म ने जिन्हां च सुख निकल देना। जैसे असीं देखते हैं एक साइंटिस्ट सफल होया बीज दे च फल नूं वेखण दे च, वह बारीक खुरदबीन नाल बीज नूं वेख के दस सकदा है इहदे चों किहड़ा बूटा निकलेगा, पत्ते कैसे आउणगे, फुल कैसे निकलणगे और फल कैसा होगा, दस देंदा है। अजे फल होना है, इस बीज ने अजे फल बनना है, पर एक साइंटिस्ट नूं बीज दे च फल दिखाई देंदा है। अजे कर्म ने दुख या सुख बनना है, पर एक संत नूं दिखाई देंदा इस कर्म दे चों दुख निकलेगा, लाजमी निकलेगा। इस कर्म दे चों सुख निकलेगा, लाजमी निकलेगा। इस वास्ते संत ऐसा कर्म ही नहीं करेगा जिस दे चों दुख निकलता है। कर्म ते करदा रहेगा संत भी, पर उसनूं पता चल गया है, उसनूं समझ आ गई है, इस बीज दे चों दुख निकलेगा, इस बीज दे चों सुख निकलेगा। कर्म एक बीज है। इस वास्ते गुरबाणी कहती है अपने दुखां लई किसी नूं भी दोषी ना ठहरा। तेरे दुखां लई सिर्फ तू दोषी है। ददा दोष न देहू काहू, दोष कर्मा अपने आ, जो मैं किया सो मैं पाया, दोष न दीजे अवर जना। तेरे दुखां लई तेरा मित्र दोषी नहीं है, तेरे दुखां लई तेरा दुश्मन भी दोषी नहीं है, तेरे दुखां लई कोई कौम दोषी नहीं, कोई मजहब दोषी नहीं, तेरे दुखां लई तेरे कर्म दोषी। अक्सर मनुख ने अपने दुख लई हमेशा दूसरियां नूं दोषी ठहराया है। एक कौम दूसरी कौम नूं दोषी ठहरांदी है, एक परिवार दूसरे परिवार नूं दोषी ठहरांदा है, एक मुल्क दूसरे मुल्क नूं दोषी ठहरांदा है,
एक व्यक्ति दूसरे व्यक्ति नु दोषी ठहरांदा है, पर एक संत कोल दृष्टि है, उनु पता जरूर ऐसा कोई बीज बोया है जिस तो दुख निकले, और जब बीज बो देता है तो बीज साढ़े हाथ सी बोना, फल साढ़े हाथ च नहीं है, फल परमात्मा दे हाथ च है। इस वास्ते साढ़े देश के दे सारे महापुरुष कहते ने कर्म की चिंता कर, फल की नहीं, फल नु एक पासे रख, तू अपनी सारी समझ ते कोशिश इस ते ला, मेरा कर्म ठीक हो गए, फल दी चिंता ही छोड़ दे। रब्बी नियम ऐसे बीज ने जिन्हां च सुख पैदा होंदे ने, ऐसे बीज ने जिन्हां तो दुख पैदा होंदे। जित कीता पाईए अपना सा गाल, बुरी क्यों घालीए, किड़े कर्मां तो दुख पैदा होंदे ने, जिन्हां कर्मां नाल तू किसे नू चोट पहुंचाई है, दुख दिता है, बस उस चो दुख निकलेगा, बस यही पहचान है। किड़े कर्म चो दुख निकलेगा, उस कर्म तो दुख निकलेगा जिस कीते हुए नाल कोई दुखी होया, तेरे कीते हुए नाल कोई दुखी होया, तेरे कर्म नाल किसे नू चोट पहुंची है, शरीरक चोट पहुंची होवे, मानसिक चोट पहुंची होवे, आर्थिक चोट पहुंची होवे, रूहानी चोट पहुंची होवे, समाजिक चोट पहुंची होवे, कई तरह की चोट ने मनुख पहुंचा सकता है किसी ने, ये पहुंचाई हुई चोट वापस आएगी। इसे नु भाई गुरदास जी कहिंदे ने, दित्ता लईए आपना, अन दित्ते किछ हथ ना आवे, तू जो कुछ जगत नु दिता है पलट के वापस आया है, जिड़ा बीज तू धरती नु दिता है अनंत गुणा होके वापस आया है, दुखी दुख ने तेरी झोली च, तू लाजमी दुखी दुख दिते ने जगत नु, चोट पहुंचाई है। और कर्म तीन तरह दे मने ने, मानसिक शरीरक वाचक, तू शरीर नाल ते किसे नू चोट नहीं पहुंचाई, तू अपने हत्थां नू काबू च रखया है, क्यों, हथ काबू च रहन एक कानून भी चाहता है, जिस दे हथ काबू च नहीं हथ कड़िया। कानून ने सारी दुनिया च पैर काबू दे च रहने चाहिए, जे पैर काबू च नहीं तो बेड़ियां, हथ काबू च नहीं तो हथ कड़िया। एक गल वखरी है कि बेड़ियां हथ कड़िया सीमत ही ने, ऐसे पैर ने बेड़ियां तोड़ के लंघ जांदे ने, ऐसे हथ ने हथकड़ियां पहुंचदियां ही नहीं उन्हां तक। अज तो इंज कह लो, 11वीं सदी विच शेख सादी साहब ने कहा सी, कानून मकड़ी दा जाला है, इहदे छोटे छोटे कीड़े मकोड़े फस जांदे ने, हाथी तोड़ के लंघ जांदे। सारी दुनिया का राजसी कानून ये कीड़े मकोड़े फसते हैं, हाथी तोड़ के लंघ जाते। इस वास्ते कानून दे होंदे होया, हथकड़िया दे होंदे होया, सारी दुनिया च चोरी भी है, यारी भी है, कतल भी है। रूहे जमीन ते एक मुल्क भी ऐसा नहीं जित कह दई इत्थे चोरी नहीं है, यारी नहीं है, कतल नहीं है, एक मुल्क भी नहीं है, एक मुल्क दी गल छड़ो, एक शहर भी नहीं है, एक कस्बा भी नहीं है, सब जगह। तो सब जगह इस वास्ते है, एक चोर इस बिना ते चोरी करता है, ठीक है हथकड़िया ते हद तक पहुंच दिया, शायद मेरे हद तक ना पहुंचन तो मैं कर दा, बेड़िया ते हैं शायद मेरे पैरां तक ना पहुंचन, तो इस भरोसे नाल सारी दुनिया च अनर्थ चलता है, क्योंकि कईयां दे पैरां तक बेड़ियां नहीं पहुंचदियां, कईयां दे हत्थां तक हथकड़ियां नहीं पहुंचदियां, बल्कि उन्हां दे हथ इतने मजबूत हथकड़ियां तोड़ के रख देंदे ने। मैं तो इस तरह का देखिया, ਇੱਕ ਦੀ ਜੇਬ ਕੱਟਣ ਵਾਲਾ ਜੇਬ ਕਤਰਾ ਆਉਂਦਾ ਹੈ, ਚੋਰ ਆਉਂਦਾ ਹੈ, ਸਾਰੇ ਮੁਲਕ ਦੀ ਜੇਬ ਕੱਟਣ ਵਾਲਾ ਬਾਦਸ਼ਾਹ ਆਉਂਦਾ ਹੈ, ਡਿਕਟੇਟਰ ਆਉਂਦਾ ਹੈ, ਹੁਕਮਰਾਨ ਆਉਂਦਾ ਹੈ। ਇੱਕ ਦਾ ਕਤਲ ਕਰਨ ਵਾਲਾ ਕਾਤਲ ਆਉਂਦਾ ਹੈ, ਹਜ਼ਾਰਾਂ ਦੀਆਂ ਲਾਸ਼ਾਂ ਵਿਛਾ ਦੇਣ ਵਾਲਾ ਮਨਿਸਟਰ ਆਉਂਦਾ ਹੈ, ਹੁਕਮਰਾਨ ਆਉਂਦਾ ਹੈ, ਬਾਦਸ਼ਾਹ ਆਉਂਦਾ ਹੈ, ਡਿਕਟੇਟਰ ਆਉਂਦਾ ਹੈ। ਜਾਂ ਇੰਜ ਕਹਿ ਲਓ, ਵੱਡੇ ਕਾਤਲਾਂ ਨੂੰ ਲੋਕੀ ਬਾਦਸ਼ਾਹ ਕਹਿੰਦੇ ਨੇ, ਛੋਟੇ ਕਾਤਲਾਂ ਨੂੰ ਲੋਕੀ ਕਾਤਲ ਕਹਿੰਦੇ ਨੇ। ਵੱਡੇ ਚੋਰਾਂ ਨੂੰ ਲੋਕੀ ਬਾਦਸ਼ਾਹ ਕਹਿੰਦੇ ਨੇ, ਛੋਟੇ ਚੋਰਾਂ ਨੂੰ ਲੋਕੀ ਚੋਰ ਕਹਿੰਦੇ ਨੇ। ਵੱਡੇ ਬਦਮਾਸ਼ਾਂ ਨੂੰ ਲੋਕੀ ਬਾਦਸ਼ਾਹ ਕਹਿੰਦੇ ਨੇ, ਛੋਟੇ ਬਦਮਾਸ਼ਾਂ ਨੂੰ ਲੋਕੀ ਬਦਮਾਸ਼ ਕਹਿੰਦੇ ਨੇ। ਇੰਜ ਕਹਿ ਲਓ, ਇਸ ਨੂੰ ਇੰਜ ਬਿਆਨ ਕਰੀਏ, ਵੱਡਾ ਅਨਰਥ ਜਿਸਨੇ ਕੀਤਾ ਹੈ, ਉਹ ਕਿਸੇ ਹੱਦ ਤੱਕ ਹੈ ਤੇ ਵੱਡਾ ਬਦਮਾਸ਼ ਅਨਰਥ ਕੀਤਾ ਹੈ, ਪਰ ਤਾਕਤ ਇਤਨੀ ਜ਼ਿਆਦਾ ਹੈ ਬਾਦਸ਼ਾਹ, ਸ਼ਕਤੀ ਜ਼ਿਆਦਾ ਹੈ ਤੇ ਸਾਰੇ ਅਨਰਥ ਕਰੋ ਬਾਦਸ਼ਾਹ, ਸਾਰੇ ਅਨਰਥ ਕਰੋ ਤੇ ਛੁਪਾਉਣ ਵਾਸਤੇ ਕੁਛ ਨਹੀਂ, ਤੋ ਚੋਰ ਯਾਰ ਡਕੈਤ। ਤੋ ਖੈਰ, ਇਹ ਮੈਂ ਲਮਕਾਵਾਂ ਨਾ, ਨਹੀਂ ਹੱਥ ਕੜੀ ਪਹੁੰਚੀ, ਨਹੀਂ ਬੇੜੀ ਪਹੁੰਚੀ, ਪਰਮਾਤਮਾ ਦੇ ਹੱਥ ਪਹੁੰਚੇ ਨੇ। ਇਹ ਨਹੀਂ ਬਚ ਸਕਦਾ, ਇਹ ਨਹੀਂ ਛੁੱਟ ਸਕਦਾ। ਇੱਕ ਮਨੁੱਖ ਕਾਨੂੰਨ ਦੇ ਭੈ ਤੋਂ ਬਚ ਜਾਏ ਔਰ ਕਾਨੂੰਨ ਦਾ ਭੈ ਮੰਨੇ ਨਾ, ਪਰਮਾਤਮਾ ਦਾ ਭੈ ਵੀ ਨਾ ਮੰਨੇ, ਤੋ ਕਿਸ ਤਰ੍ਹਾਂ ਕਾਬੂ ਰੱਖੋਗੇ? ਆਪ ਦੀ ਗਿਆਤ ਲਈ ਅਰਜ਼ ਕਰਾਂ, ਦੋ ਨੁਕਤੇ ਹੋਰ ਵੀ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ, ਆਪ ਸਾਰੇ ਸਿਆਣੇ ਹਾਂ। ਕਮਜ਼ੋਰ ਮਨੁੱਖ ਇਸ ਵਾਸਤੇ ਪਰਮਾਤਮਾ ਨੂੰ ਮੰਨਦਾ ਹੈ ਕਿਉਂਕਿ ਉਹ ਆਪਣੀ ਕਾਮਨਾ ਪੂਰੀ ਕਰ ਸਕੇ, ਉਹਦੇ ਕੋਲ ਇਤਨੀ ਤਾਕਤ ਨਹੀਂ ਹੈ, ਉਹਨੂੰ ਪਰਮਾਤਮਾ ਦਾ ਸਹਾਰਾ ਚਾਹੀਦਾ ਹੈ, ਇਸ ਤੋਂ ਬਿਨਾਂ ਪੂਰੀ ਨਹੀਂ ਹੋ ਸਕਦੀ। ਇੱਕ ਕਮਜ਼ੋਰ ਮਨੁੱਖ ਆਪਣੀ ਕਾਮਨਾ ਦੀ ਪੂਰਤੀ ਵਾਸਤੇ ਪਰਮਾਤਮਾ ਦਾ ਆਸਰਾ ਪਕੜਦਾ ਹੈ, ਇੱਕ ਤਾਕਤਵਰ ਮਨੁੱਖ ਆਪਣੀ ਕਾਮਨਾ ਦੀ ਪੂਰਤੀ ਵਾਸਤੇ ਈਸ਼ਵਰ ਨੂੰ ਇਨਕਾਰ ਕਰਦਾ ਹੈ, ਨਹੀਂ ਹੈ। ਅਗਰ ਈਸ਼ਵਰ ਹੈ ਤਾਂ ਹਿਟਲਰ 2 ਕਰੋੜ ਬੰਦਿਆਂ ਦਾ ਕਤਲ ਕਰ ਸਕਦਾ ਸੀ, ਅਗਰ ਖੁਦਾ ਹੈ ਤਾਂ ਔਰੰਗਜ਼ੇਬ ਆਪਣੇ ਬੁੱਢੇ ਤੇ ਬਿਮਾਰ ਪਿਓ ਸ਼ਾਹਜਹਾਂ ਨੂੰ ਜੇਲ੍ਹ ਵਿੱਚ ਪਾ ਸਕਦਾ ਸੀ, ਉਹਨੇ ਆਪਣੇ 3 ਭਰਾ ਆਪਣੀ ਅੱਖਾਂ ਦੇ ਸਾਹਮਣੇ ਕਤਲ ਕੀਤੇ। ਭੈਣ ਵੱਡੀ ਜਹਾਂ ਆਰਾ ਇਹ ਪਿਓ ਦਾ ਪੱਖ ਲੈਂਦੀ ਸੀ, ਬਿਰਦ ਪਿਤਾ ਦਾ, ਤੇ ਦੂਸਰੇ ਭਰਾ ਦਾਰੇ ਦਾ ਪੱਖ ਲੈਂਦੀ ਸੀ, ਔਰੰਗਜ਼ੇਬ ਦੀ ਮੁਖਾਲਫਤ ਕਰਦੀ ਸੀ, ਉਹਨੂੰ ਗੁੱਤੋਂ ਦਰੋ ਕੇ ਉਹਨੂੰ ਉਸੇ ਕੋਠੜੀ ਚ ਬੰਦ ਕੀਤਾ ਜਿਸ ਦੇ ਸ਼ਾਹਜਹਾਂ। 7 ਸਾਲ ਔਰੰਗਜ਼ੇਬ ਦੀ ਵੱਡੀ ਭੈਣ ਜੇਲ੍ਹ ਦੇ ਚ ਰਹੀ। ਖੁਦਾ ਹੈ, ਅਗਰ ਖੁਦਾ ਸਾਹਮਣੇ ਹੈ ਤੇ ਐਸਾ ਔਰੰਗਜ਼ੇਬ ਮੰਨੇ ਤਾਂ ਐਸਾ ਕਰ ਸਕਦਾ ਸੀ? ਕਿਆ ਵੱਡੀ ਭੈਣ ਨੂੰ ਕੇਸਾਂ ਤੋਂ ਦਰੋ ਕੇ ਜੇਲ੍ਹ ਵਿੱਚ ਪਾਇਆ ਜਾ ਸਕਦਾ ਸੀ? ਕਿਆ 3 ਭਰਾ ਕਤਲ ਕੀਤੇ ਜਾ ਸਕਦੇ ਸਨ? ਕਿਆ ਬੁੱਢੇ ਤੇ ਬਿਮਾਰ ਪਿਓ ਨੂੰ ਜੇਲ੍ਹ ਵਿੱਚ ਪਾਇਆ ਜਾ ਸਕਦਾ ਸੀ ਔਰ ਉਹਨੂੰ ਤਰਪਣ ਤੇ ਮਜਬੂਰ ਕੀਤਾ ਜਾ ਸਕਦਾ ਸੀ? ਇੱਕ ਤਾਕਤਵਰ ਮਨੁੱਖ ਆਪਣੀ ਕਾਮਨਾਵਾਂ ਦੀ ਪੂਰਤੀ ਲਈ ਈਸ਼ਵਰ ਨੂੰ ਇਨਕਾਰ ਕਰ ਦਿੰਦਾ ਹੈ, ਇੱਕ ਕਮਜ਼ੋਰ ਮਨੁੱਖ ਆਪਣੀ ਕਾਮਨਾਵਾਂ ਦੀ ਪੂਰਤੀ ਲਈ ਈਸ਼ਵਰ ਨੂੰ ਮੰਨਦਾ ਹੈ। ਇੱਥੇ ਕਹਿੰਦੇ ਨੇ, ਕਮਜ਼ੋਰ ਵੀ ਨਾਸਤਿਕ ਹੈ, ਤਾਕਤਵਰ ਵੀ ਨਾਸਤਿਕ ਹੈ, ਦੋਵੇਂ ਹੀ ਆਪਣੀਆਂ ਆਪਣੀਆਂ ਕਾਮਨਾਵਾਂ ਦੇ ਪੁਜਾਰੀ ਨੇ। ਇੱਕ ਕਾਮਨਾਵਾਂ ਦੀ ਪੂਰਤੀ ਕਰਕੇ ਰੱਬ ਨੂੰ ਮੰਨਦਾ ਹੈ, ਇੱਕ ਕਾਮਨਾਵਾਂ ਦੀ ਪੂਰਤੀ ਕਰਕੇ ਈਸ਼ਵਰ ਨੂੰ ਇਨਕਾਰ ਕਰਦਾ ਹੈ। ਤਾਕਤਵਰ ਇਨਕਾਰ ਕਰਦਾ ਹੈ, ਸ਼ਕਤੀਸ਼ਾਲੀ ਇਨਕਾਰ ਕਰਦਾ ਹੈ, ਕਿਉਂ? ਜੋ ਕੁਛ ਉਹ ਕਰਨਾ ਚਾਹੁੰਦਾ ਅਗਰ ਪਰਮਾਤਮਾ ਨੂੰ ਸਾਹਮਣੇ ਰੱਖੇ ਤਾਂ ਕਰ ਨਹੀਂ ਸਕਦਾ।
नहीं हो सकता।
वड्डे तो वड्डा अनर्थ मनुख कर सकता है, करता है, ईश्वर नो एक पासे रख के दूर क्यों जाओ। बड़े बड़े गुरुद्वारियां च बहुत वड्डे वड्डे अनर्थ होए ने। ठीक है, जिस गुरु नु मथा पे टेकदा है सारा अनर्थ ता हो सकदा है, गुरु नु एक पासे रखिया जाए। नहीं है गुरु, है ही नहीं, कोई गुरु नहीं है, कोई परमात्मा नहीं है। एक ताकतवर मनुख, एक शक्तिशाली मनुख या उस दियां कामनावां बड़ियां पुरजोर ने, उदी पूर्ति लई वो ईश्वर नु इनकार कर देंदा है। एक कमजोर मनुख जिदियां प्रबल कामनावां ने ते है बड़ा कमजोर, उदी पूर्ति लई ईश्वर नु मनदा है, परमात्मा नु मनदा है। तो परमात्मा कुछ भी नहीं, मूल रूप दे च उसकी इच्छावां ने, उदियां कामनावां ने। ते जिन्हां कामनावां ने ईश्वर नु इनकार करा दिता है, इते बहुत अनर्थ ढंग नाल ही किधरे पूरियां होणगियां, उंज नहीं, उंज हो नहीं सकदियां। एक स्याणे मनुख नु जिसनु असी संत कहिंदे आ, साधना करदियां करदियां जिसकी बारीक अकल हो जांदी है, उहनु पता चलदा है दुख ते सुख परमात्मा दी बनाई हुई मर्यादा दे मुताबिक फल ने। अगर फल ने तो परमात्मा दी बनाई हुई मर्यादा दे मुताबिक इसका बीज है। कोई भी फल बिना बीज तो नहीं है। जैसे विज्ञान सफल होया है,